सपना वाहिगुरु साहिब जी धन वाहिगुरु हम अवगुण परे एक गुण नाहीं अमृत शाड बिख है बिख खाही माया मोह परम भय भूले सुत दारा स्यों प्रीत लगाई एक उत्तम पंथ सुनयो हो गुर संगत तेहे मिलंत जम त्रास मिटाई एक अरदास पाठ कीरत की गुर रामदास राखो हो शरणाई एक अरदास पाठ कीरत की गुर रामदास राखो हो शरणाई परम सन्मान योग दीन दुनिया दे मालक सतगुरु परम पिता परमात्मा जी दे हिरदा स्वरूप शैन शाहे कुल आलम दीना बंधु धन धन सतगुरु श्री गुरु ग्रंथ साहिब सच्चे पातशाह जी महाराज तिना दी बख्शिशा भरी पावन पवित्र हजूरी अंदर सुभाए मान गुरु प्यारी सात संगत जीओ सतगुरां दी रब्बी रहमत दे महान पात्र हो दिन वेले दे पावन दीवान दियां हाजरियां भरदियां होयां सबना ने भावना श्रद्धा दे नाल सतगुरां दे पवित्र चरणां नूं परसिया है। दो परिवारां वल्लों अज आनंद कारज दा जो समां है गुरमुख प्यारे तकरीबन परिवार गुरु दरबार विच आउण वाले हन। कुछ समां गुरमत विचारधारा दे नाल जुड़िए सारी संगत प्यार विच भिज के असीस दी दात बख्शो दोनों हाथ जोड़ लवाओ हाजरी गुरु बख्शी फतेह परवान करो आखो जी वाहेगुरु जी का खालसा वाहेगुरु जी की फतेह। सत्कारयोग गुरु के कीर्तनीय ਭਾਈ ਸਾਹਿਬ ਭਾਈ ਸਵਰਨਜੀਤ ਸਿੰਘ ਜੀ ਪਟਿਆਲੇ ਵਾਲੇ ਅੰਮ੍ਰਿਤ ਬਾਣੀ ਦੇ ਕੀਰਤਨ ਦੇ ਨਾਲ ਨਿਹਾਲ ਕਰ ਰਹੇ ਸਨ। ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿਨ੍ਹਾਂ ਦਾ ਉਚਾਰਿਆ ਹੋਇਆ ਪਾਵਨ ਪਵਿੱਤਰ ਬਚਨ ਜੋ ਗੌੜੀ ਰਾਗ ਦੇ ਵਿੱਚ ਸੁਸ਼ੋਭਿਤ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 201 ਅੰਗ ਉੱਤੇ ਬਿਰਾਜਮਾਨ ਹੈ ਗੌੜੀ ਮਹੱਲਾ ਪੰਜਵਾਂ। ਥਿਰ ਘਾਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਗੁਰੂ ਨਾਨਕ ਸਾਹਿਬ ਸਤਿਗੁਰਾਂ ਦੇ ਘਰੋਂ ਤੇ ਹਰ ਪ੍ਰਾਣੀ ਮਾਤਰ ਨੂੰ ਇਹ ਹਦਾਇਤ ਹੈ ਕਿ ਜੀਵਨ ਦਾ ਕੋਈ ਵੀ ਕਾਰਜ ਹੋਵੇ ਔਰ ਸਿੱਖ ਦੀ ਸੱਚ ਵਿੱਚ ਕੋਈ ਸਮਰੱਥਾ ਨਹੀਂ ਹੈ, ਅਸੀਂ ਆਪਣੇ ਅਰੰਭੇ ਕਾਰਜਾਂ ਨੂੰ ਇਨਸਾਨ ਖੁਦ ਸਵਾਰ ਸਕੇ। ਸਾਡੇ ਅੰਦਰ ਗੁਰੂ ਦੇ ਪ੍ਰਤੀ ਇਹ ਭਾਵਨਾ ਆ, ਸ਼ਰਧਾ ਆ, ਮਹਾਰਾਜ ਅਸੀਂ ਤੇਰੇ ਬੱਚੇ ਹਾਂ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਆਹ ਜਿਹੜੇ ਸਾਡੇ ਕਾਰਜ ਅਰੰਭੇ ਆ, ਇਹਨਾਂ ਕਾਰਜਾਂ ਨੂੰ ਸਵਾਰਨ ਵਾਲੇ ਸਿਰਫ ਤੁਸੀਂ ਹੋ। ਸਾਡੇ ਤੇ ਜੀਵਨ ਦਾ ਕੋਈ ਵੀ ਕਾਰਜ ਹੈ ਧਿਆਨ ਦਈਏ, ਜ਼ਰੂਰੀ ਨਹੀਂ ਹੈ ਵੀ ਹਰ ਕਾਰਜ ਦੇ ਵਿੱਚ ਹੀ ਕਿਸੇ ਨੂੰ ਸਫਲਤਾ ਮਿਲ ਜਾਏ। ਅਨੇਕਾਂ ਜੀਵਨ ਦੇ ਵਿੱਚ ਉਤਰਾ ਚੜਾ ਬਿਖੜੇ ਪੈਂਡੇ ਸਮਾਂ ਇਵੇਂ ਦਾ ਚੱਲਦਾ ਰਹਿੰਦਾ ਹੈ, ਪਰ ਜਦੋਂ ਅਸੀਂ ਇਸ ਪੱਖੋਂ ਰੱਬੀ ਬਾਣੀ ਵਿੱਚੋਂ ਪੜ੍ਹਦੇ ਹਾਂ ਵਾਚਦੇ ਹਾਂ ਕਿ ਕੀ ਮਹਾਰਾਜ ਕਾਰਜ ਜਿਹੜੇ ਆ ਉਹ ਕੀ ਇਨਸਾਨ ਦੀ ਮਿਹਨਤ ਦੇ ਨਾਲ ਸਫਲ ਨਹੀਂ ਹੋ ਸਕਦੇ, ਤੇ ਸੱਚੇ ਪਾਤਸ਼ਾਹ ਕਹਿੰਦੇ ਆ ਨਹੀਂ, ਜਿੰਨਾ ਚਿਰ ਕਾਰਜਾਂ ਦੇ ਵਿੱਚ ਪਰਮਾਤਮਾ ਦੀ ਨਜ਼ਰ ਨਹੀਂ, ਗੁਰੂ ਦੀ ਆਸੀਸ ਨਹੀਂ, ਗੁਰੂ ਦੀ ਬਰਕਤ ਨਹੀਂ, ਜ਼ਰੂਰੀ ਨਹੀਂ ਆ ਵੀ ਉਹ ਕਾਰਜ ਸਫਲ ਹੁੰਦੇ ਆ। ਮਿਹਨਤ ਕਰਨਾ ਫਰਜ਼ ਆ, ਪਰ ਜਿਹੜੀ ਬਖਸ਼ਿਸ਼ ਆ ਰਹਿਮਤ ਆ ਇਹ ਉਹਦਾ ਘਰ ਆ। ਇਸੇ ਲਈ ਸਾਨੂੰ ਆਖਿਆ ਗੁਰਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ, ਨਾਨਕ ਨਾਮ ਅਰਾਧਣਾ ਕਾਰਜ ਆਵੇ ਰਾਸ। ਹਜ਼ੂਰ ਕਹਿੰਦੇ ਆ ਤੇਰਾ ਫਰਜ਼ ਉਸ ਮਾਲਕ ਦੇ ਨਾਲ ਜੁੜ ਜਾਣਦਾ, ਉਹਦਾ ਸ਼ੁਕਰਾਨਾ ਕਰ ਜਾਣਦਾ। ਕਾਰਜ ਤੇ ਫਿਰ ਜਦੋਂ ਉਹ ਆਪ ਸਹਾਈ ਹੁੰਦਾ ਫਿਰ ਕਾਰਜ ਸਫਲੇ ਹੋ ਜਾਂਦੇ। ਬੜੇ ਪਿਆਰੇ ਸਲੋਕ ਹੈ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ। ਸਿਰਫ ਵਿਚਾਰ ਆਪਾਂ ਇਹੀ ਰੱਖਣੀ ਹੈ, ਇੱਕ ਪਾਸੇ ਬੰਦੇ ਦੀ ਮਿਹਨਤ ਆ, ਦੂਜੇ ਪਾਸੇ ਸਤਿਗੁਰੂ ਦੀ ਰਹਿਮਤ ਆ। ਸਾਡੇ ਅੱਜ ਕਾਰਜ ਆ, ਆਨੰਦ ਕਾਰਜ ਦੀ ਮਰਿਆਦਾ ਦੇ ਸੰਬੰਧੀ ਗੁਰਪਰਿਵਾਰ ਜੁੜੇ ਹੈ ਕਾਰਜਾਂ ਦੇ ਵਿੱਚ, ਤੇ ਪਿਆਰੇ ਉਹ ਸਫਲਤਾ ਉਹਦੀ ਨਦਰ ਦੇ ਸਦਕਾ ਆ। ਹਜ਼ੂਰ ਕਹਿੰਦੇ ਆ ਜਿਸ ਕਾ ਕਾਰਜ ਤਿੰਨ ਹੀ ਕੀ ਆ, ਮਾਨਸ ਕਿਹਾ ਵਿਚਾਰਾ ਰਾਮ। ਕਾਰਜ ਤੁਹਾਡੇ ਆ ਪਾਤਸ਼ਾਹ, ਤੇ ਤੁਸੀਂ ਹੀ ਵਿੱਚ ਹੋ ਕੇ ਇਹਨਾਂ ਕਾਰਜਾਂ ਨੂੰ ਸਫਲਤਾ ਦਿੰਦੇ ਹੋ। ਬੰਦੇ ਦੀ ਕੀ ਮਿਹਨਤ ਹੈ ਵੀ ਉਹ ਕਾਰਜਾਂ ਨੂੰ ਸਫਲਤਾ ਕਰ ਜਾਏ। ਪੜ੍ਹੀਏ ਬਚਨ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਹਿਲੇ ਸਲੋਕ ਚ ਕਹਿੰਦੇ ਆ ਬਲ ਛੁਟਕਿਓ ਬੰਧਨ ਪਰੇ, ਕਸ਼ੂ ਨਾ ਹੋਤ ਉਪਾਏ। ਜੀਵਨ ਵਿੱਚ ਇਦਾਂ ਦਾ ਸਮਾਂ ਆਉਂਦਾ ਜਿੱਥੇ ਜਾ ਕੇ ਸਾਡੀ ਆਪਣੀ ਮਿਹਨਤ, ਸਾਡੀ ਸਿਆਣਪ, ਸਾਡਾ ਬਲ, ਸਾਡਾ ਜ਼ੋਰ, ਸਾਡਾ ਕਮਾਇਆ ਹੋਇਆ ਪੈਸਾ ਬੈਲੈਂਸ ਜੋ ਵੀ ਹੈ, ਜ਼ਰੂਰੀ ਨਹੀਂ ਹੈ ਪਿਆਰੇ ਉਹ ਹਰ ਥਾਂ 'ਤੇ ਕਾਰਜ ਜਿਹੜਾ ਉਹ ਕੰਮ ਆ ਜਾਏ। ਕਿਤੇ ਨਾ ਕਿਤੇ ਜਾ ਕੇ ਇਨਸਾਨ ਕੋਲ ਬਹੁਤ ਕੁਝ ਹੁੰਦਿਆਂ ਵੀ ਇਨਸਾਨ ਜਿਹੜਾ ਉਹ ਹਾਰ ਜਾਂਦਾ। ਗੁਰੂਦੇਵ ਕਹਿੰਦੇ ਆ ਬਲ ਛੁੱਟ ਕੇ, ਉਹ ਮਹਾਰਾਜ ਜਿਹੜੀ ਮੇਰੀ ਸਿਆਣਪ ਮੇਰਾ ਬਲ ਸੀ ਉਹ ਖਤਮ ਹੋ ਗਿਆ, ਬੰਧਨ ਪਰੇ, ਸਭ ਪਾਸੇ ਬੰਧਨ ਹੀ ਬੰਧਨ ਨਜ਼ਰ ਆ ਰਹੇ ਆ। ਬਲ ਛੁਟਕਿਓ ਬੰਧਨ ਪਰੇ, ਕਸ਼ੂ ਨਾ ਹੋਤ ਉਪਾਏ। ਔਰ ਹੁਣ ਇਹਦੇ ਵਿੱਚ ਕੋਈ ਤੌਰ ਤਰੀਕਾ ਵੀ ਨਹੀਂ ਹੈ ਵੀ ਮੇਰਾ ਜਿਹੜਾ ਇਹ ਕਾਰਜ ਆ ਇਹ ਸਫਲ ਹੋ ਜਾਏ। ਹੁਣ ਡਰ ਢੱਠਿਆਂ ਦੀ ਲਾਜ ਰੱਖਣ ਵਾਲਾ ਤੂੰ ਆਪ ਹੈ, ਤੇਰੇ ਅੱਗੇ ਅਰਦਾਸ ਹੈ। ਕਹੋ ਨਾਨਕ ਅਬ ਓਟ ਹਾਰ, ਗਜ ਜਿਉ ਹੋ ਸਹਾਏ। ਤੇਰੇ ਅੱਗੇ ਅਰਦਾਸ ਹੈ ਪਾਤਸ਼ਾਹ, ਜਿਵੇਂ ਕਦੀ ਬੇਜ਼ੁਬਾਨੇ ਜੀਆਂ ਦੀ ਵੀ ਸੁਣ ਕੇ ਹਾਥੀਆਂ ਦਾ ਭਲਾ ਕਰ ਦਿੰਦਾ, ਅਸੀਂ ਤੇ ਫਿਰ ਇਨਸਾਨ ਆ। ਅਗਲਾ ਸਲੋਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆ, ਕਹਿੰਦੇ ਨੇ ਪਹਿਲੇ ਦੇ ਵਿੱਚ ਬੰਧਨ ਹੀ ਬੰਧਨ ਆ, ਕੋਈ ਆਪਣੀ ਹਿੰਮਤ ਕੋਈ ਜ਼ੋਰ ਨਹੀਂ ਚੱਲ ਰਿਹਾ। ਦੂਜੇ ਸਲੋਕ ਵਿੱਚ ਕਹਿੰਦੇ ਜਦੋਂ ਗੁਰੂ ਕਾਰਜ ਵਿੱਚ ਸਹਾਈ ਹੁੰਦਾ ਹੈ ਫਿਰ ਪਾਤਸ਼ਾਹ ਦਾ ਬਚਨ ਆ, ਬਲ ਹੋਵਾ ਬੰਧਨ ਛੁਟੇ ਸਭ ਕਿਸ਼ ਹੋਤ ਉਪਾਏ। ਐਸਾ ਬਲ ਮਿਲਿਆ ਸਾਰੇ ਬੰਧਨਾਂ ਤੋਂ ਆਜ਼ਾਦ ਹੋ ਗਏ। ਬਲ ਹੋਵਾ ਬੰਧਨ ਛੁਟੇ ਸਭ ਕਿਸ਼ ਹੋਤ ਉਪਾਏ, ਨਾਨਕ ਸਭ ਕਿਸ਼ ਤੁਮਰੇ ਹਾਥ ਮੈਂ। ਬੰਦੇ ਦੀ ਮਿਹਨਤ ਕਿੱਥੇ ਆ ਜੀ? ਨਾਨਕ ਸਭ ਕਿਸ਼ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਮਹਾਰਾਜ ਸਭ ਕੁਝ ਤੇਰੇ ਹੱਥ ਵਿੱਚ ਆ ਤੇ ਤੁਹਾਡੀ ਮਿਹਰ ਦੇ ਨਾਲ ਹੀ ਜ਼ਿੰਦਗੀ ਦੇ ਸਾਰੇ ਕਾਰਜ ਸੰਪੰਨ ਹੁੰਦੇ ਆ, ਸਾਡੇ ਜੀਵਨ ਦਾ ਰਿਸ਼ਤਾ ਜੁੜਦਾ। ਮਾਲਕ ਕਹਿੰਦੇ ਨੇ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੇ ਪ੍ਰਭੂ ਹਰ ਦਰਗਾਹ ਕਾ ਬਸੀਠ, ਹਰ ਨਾਮੋ ਮੰਤਰ ਦਿਰੜਾਏਂਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ ਤੁਰੇ ਪਿਆ ਸੰਜੋਗ। ਹਾੜਤਾਂ ਤੇ ਉਹਦੀਆਂ ਘੜੀਆਂ ਹੋਈਆਂ, ਸੰਸਾਰੀ ਬੰਦਿਆਂ ਦੇ ਤੇ ਪਿਆਰੇ ਉਹ ਸਿਰਫ ਜ਼ਰੀਏ ਹੈ। ਉਹਨੇ ਕਿਹਨੂੰ ਅੱਗੇ ਕਰਕੇ ਕਿਹਦੇ ਰਾਹੀਂ ਇਹ ਸੇਵਾ ਲੈ ਲੈਣੀ ਹੈ ਇਹ ਤੇ ਉਹ ਮਾਲਕ ਜਾਣਦਾ ਹੈ। ਸੰਜੋਗ ਸਾਜਣ ਵਾਲਾ, ਵਿਧ ਰਚਣ ਵਾਲਾ ਮਾਲਕ ਪਿਤਾ ਪਰਮੇਸ਼ਰ ਖੁਦ ਆਪ ਆ। ਇਸੇ ਲਈ ਮਾਲਕ ਕਹਿੰਦੇ ਆ ਸੰਜੋਗ ਉਹਦੇ ਬਖਸ਼ੇ ਆ। ਇਹ ਕਾਰਜ ਉਹਦਾ ਆ, ਫਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਮੈਂ ਸਿਰਫ 10 ਕੁ ਮਿੰਟ ਆਪ ਜੀ ਦੇ ਲੈਣੇ ਆ, ਆਨੰਦ ਕਾਰਜ ਦੇ ਸੰਬੰਧੀ ਵਿਚਾਰ ਸਨਮੁਖ ਕਹਿਣੀ ਹੈ। ਪਿਆਰੇ ਇਹ ਇੱਕ ਕਾਰਜ ਸਿਰਫ ਇੱਦਾਂ ਦਾ, ਸਾਡੇ ਜੀਵਨ ਨਾਲ ਜੁੜੇ ਬੇਅੰਤ ਕਾਰਜ ਆ। ਬੱਚੇ ਦਾ ਜਨਮ ਆ, ਅਸੀਂ ਗੁਰੂ ਸਾਹਿਬ ਦਾ ਆਸਰਾ ਲੈਂਦੇ ਹਾਂ, ਬਾਣੀ ਦੇ ਜਾਪ ਹੁੰਦੇ ਆ। ਜੀਵਨ ਵਿੱਚ ਕੋਈ ਘਟਨਾ ਕਰਮ ਘਟਦਾ ਤਾਂ ਵੀ ਗੁਰੂ ਦੇ ਚਰਨਾਂ ਨਾਲ ਜੁੜਦੇ ਆ ਹਰ ਪੱਖੋਂ। ਪਰ ਜਿੰਨੇ ਵੀ ਸਮਾਗਮ ਹੋਣਗੇ ਕਿਸੇ ਦੇ ਵਿੱਚ ਨਾ ਦੋ ਅਰਦਾਸਾਂ ਹੋਣੀਆਂ ਤੇ ਨਾ ਹੀ ਦੋ ਹੁਕਮਨਾਮੇ ਹੋਣੇ ਆ, ਸਿਰਫ ਇੱਕ ਆਨੰਦ ਸੰਸਕਾਰ ਐਸਾ ਆ, ਆਨੰਦ ਕਾਰਜ ਦੀ ਐਸੀ ਮਰਿਆਦਾ ਆ ਜਿਸ ਵਿੱਚ ਦੋ ਹੁਕਮਨਾਮੇ ਤੇ ਦੋ ਹੀ ਅਰਦਾਸਾਂ ਹੁੰਦੀਆਂ। ਮੇਰੀ ਬੇਨਤੀ ਆ ਵਿਆਹ ਵਾਲੇ ਸੱਜਣਾਂ ਦੇ ਚਰਨਾਂ ਵਿੱਚ ਵੀ ਥੋੜਾ ਜਿਹਾ ਟਿਕਾ ਬਖਸ਼ੋ। ਅਰਜ਼ ਕਰ ਰਿਹਾ ਹਾਂ ਇੱਥੇ ਸਭ ਤੋਂ ਪਹਿਲਾਂ ਗੁਰੂ ਦੇ ਚਰਨਾਂ ਚ ਪਹਿਲੀ ਹੀ ਅਰਦਾਸ ਪਹਿਲਾ ਸ਼ਬਦ ਆ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਮਹਾਰਾਜ ਤੇਰਾ ਕਾਰਜ ਆ ਔਰ ਸੱਚੀ ਸਿੱਖਿਆ ਦੇ ਨਾਲ ਹੀ ਇਹ ਕਾਰਜ ਜਿਹੜੇ ਸੰਵਾਰੇ ਜਾਂਦੇ ਆ। ਸ਼ਬਦ ਪੜ੍ਹ ਕੇ ਪਹਿਲੀ ਅਰਦਾਸ ਜਿਹਨੂੰ ਅਸੀਂ ਕਹਿੰਦੇ ਸੰਖੇਪ ਰੂਪ ਵਿੱਚ ਅਰਦਾਸ ਕਰਨੀ, ਧਿਆਨ ਦੇਣਾ, ਉਹ ਆਨੰਦ ਕਾਰਜ ਦੀ ਮਰਿਆਦਾ ਦੀ ਆਰੰਭਤਾ ਦੀ ਅਰਦਾਸ ਆ। ਸਤਿਗੁਰੂ ਇਹ ਤੁਹਾਡਾ ਬਖਸ਼ਿਆ ਹੋਇਆ ਕਾਰਜ ਆ, ਮੇਰ ਕਰਿਓ ਇਹਨੂੰ ਸੰਪੰਨ ਵੀ ਤੁਸੀਂ ਕਰ ਦਿਓ। ਉਪਰੰਤ ਭਾਈ ਸਾਹਿਬ ਹੁਕਮਨਾਮਾ ਲੈਂਦੇ ਆ। ਇਹ ਪਹਿਲਾ ਹੁਕਮਨਾਮਾ ਆ ਜੋ ਆਨੰਦ ਕਾਰਜ ਦੀ ਅਰਦਾਸ ਤੋਂ ਬਾਅਦ ਲਿਆ ਜਾਂਦਾ ਹੈ, ਆਰੰਭਤਾ ਦੀ ਅਰਦਾਸ ਜਿਹੜੀ। ਦੂਸਰੀ ਵਾਰ ਫਿਰ ਪੱਲੇ ਦੀ ਰਸਮ ਆ, ਭਾਵੇਂ ਉਹ ਹੈ ਕੁਝ ਪਲਾਂ ਦੀ ਸਮਝ ਆ, ਪਰ ਉਹਦੇ ਪਿਛੋਕੜ ਦੇ ਵਿੱਚ ਲਾਓ ਕਿੰਨਾ ਕੁਝ ਜੁੜਿਆ ਹੈ। ਜਦੋਂ ਬਾਪੂ ਪਿਤਾ ਆਪਣੀ ਬੱਚੀ ਦੇ ਪੱਲੇ ਦੇ ਹੱਥ ਵਿੱਚ ਪੱਲਾ ਪਕੜਾਉਂਦਾ ਨਾ, ਧਿਆਨ ਦਿਓ ਉਹਦੀ ਸਾਰੀ ਜ਼ਿੰਦਗੀ ਦੀ ਜਿਹੜੀ ਮੁਹੱਬਤ ਆ ਆਪਣੀ ਬੱਚੀ ਦੇ ਪ੍ਰਤੀ, ਕਿਉਂਕਿ ਇਹ ਰਿਸ਼ਤੇ ਇੱਦਾਂ ਦੇ ਆ ਜੀ। ਵੱਡੇ ਵੱਡੇ ਰਾਜੇ ਮਹਾਰਾਜੇ ਕੋਈ ਵੀ ਦੁਨੀਆਂ ਤੇ ਆਇਆ, ਧੀਆਂ ਤੇ ਹਰ ਬੰਦੇ ਨੂੰ ਵਿਆਹਣੀਆਂ ਹੀ ਪਈਆਂ। ਦੂਸਰਾ ਪੱਖ ਆ, ਔਰ ਇਹ ਸਮਾਂ ਇੱਦਾਂ ਦਾ ਇਮੋਸ਼ਨਲ ਆ, ਜਿੰਨਾ ਮਰਜ਼ੀ ਇਨਸਾਨ ਖੁਦ ਨੂੰ ਰੋਕੀ ਜਾਏ ਪਰ ਅੱਖਾਂ ਦੇ ਵਿੱਚੋਂ ਅਥਰੂ ਕਿਰ ਜਾਂਦੇ ਸੁਭਾਵਕ ਆ। ਜਦੋਂ ਪੱਲੇ ਦੀ ਰਸਮ ਅਦਾ ਹੁੰਦੀ ਹੈ, ਬਲਕਿ ਬਚਨ ਪੜਿਆ ਜਾਂਦਾ ਹੈ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਨਾਈ ਛੋੜਿਆ, ਹੱਬ ਕਿਸ ਤਿਆਗੀ ਹੱਬੇ ਸਾਪ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ। ਇਹ ਅਰਦਾਸ ਆ, ਇਹ ਰਿਸ਼ਤਿਆਂ ਦੇ ਪ੍ਰਤੀ ਇੱਕ ਸੁਹਿਰਦਤਾ ਆ, ਬੱਚੇ ਵਾਲੇ ਪਰਿਵਾਰ ਦੇ ਪ੍ਰਤੀ, ਲੜਕੀ ਦੇ ਬਾਪੂ ਦੀ, ਕਿ ਅਸਾਂ ਸਾਰੀ ਦੁਨੀਆਂ ਦੇ ਵਿੱਚੋਂ ਸਿਰਫ ਤੁਹਾਨੂੰ ਯੋਗ ਜਾਣ ਕੇ ਚੁਣਿਆ ਆ, ਆਪਣੀ ਬੱਚੀ ਨੂੰ ਤੁਹਾਡਾ ਪੱਲਾ ਪਕੜਾ ਰਹੇ ਹਾਂ, ਇਹ ਰਿਸ਼ਤਾ ਜੋੜ ਰਹੇ ਹਾਂ, ਔਰ ਸਤਿਗੁਰੂ ਦੀ ਵਿੱਚ ਇਹਦੇ ਹਜ਼ੂਰੀ ਦੇ ਵਿੱਚ ਗਵਾਹੀ ਆ। ਬਕਾਇਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੜਿਆ ਜਾਣਾ ਗਵਾਹੀ ਆ। ਔਰ ਉਸ ਬਾਬੁਲ ਦੇ ਘਰ, ਉਸ ਬਾਪੂ ਦੇ ਘਰ ਜਿੱਥੇ ਦੁਨੀਆਂ ਦਾ ਹਰ ਸੁੱਖ ਮਾਣਿਆ ਹੋਇਆ। ਔਰ ਭਾਈ ਸਾਹਿਬ ਭਾਈ ਗੁਰਦਾਸ ਫਿਰ ਨਾਲ ਕਹਿੰਦੇ ਆ, ਨਹਿਰ ਕੁਆਰ ਕੰਨਿਆ ਲਾਡਲੀ ਕੈ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਣਨ ਕੈ ਮਾਨੀਐ। ਬਾਪੂ ਦੇ ਘਰ ਵਿੱਚ ਲਾਡ ਆ, ਪਿਆਰ ਆ, ਪਰ ਜਿਸ ਦਿਨ ਪੱਲੇ ਨਾਲ ਰਸਮ ਜੁੜ ਗਈ ਨਾ, ਇੱਕ ਤੇ ਉਸ ਵੇਲੇ ਰਿਸ਼ਤੇ ਦੀ ਤਬਦੀਲੀ ਆ, ਪਹਿਲਾਂ ਉਹ ਸਾਡੀ ਬੱਚੀ ਆ, ਦੂਜੇ ਪਾਸੇ ਬੱਚਾ ਆ, ਕਿਸੇ ਦਾ ਭਤੀਜਾ ਆ, ਭਾਣਜਾ ਆ, ਇਹਦਾ ਰਿਸ਼ਤਾ ਆ। ਪਰ ਜਦੋਂ ਪੱਲੇ ਦੀ ਰਸਮ ਜੁੜਦੀ ਆ ਨਾ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚੋਂ ਇੱਕ ਰਿਸ਼ਤਾ ਮਿਲਦਾ ਆ। ਉਹ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਆ, ਸੁਹਾਗ ਤੇ ਸੁਹਾਗਣ। ਉਹ ਰਿਸ਼ਤਾ ਹੋਰ ਨਹੀਂ ਕਿਤੋਂ ਮਿਲਣਾ, ਉਹ ਗੁਰੂ ਚਰਨਾਂ ਦੇ ਵਿੱਚੋਂ ਹੀ ਮਿਲਣਾ, ਕਿਤੋਂ ਹੋਰ ਨਹੀਂ। ਉਹਦੇ ਤੋਂ ਬਾਅਦ ਲਾਵਾਂ ਦੀ ਆਰੰਭਤਾ ਹੋਏਗੀ, ਬਾਕਾਇਦਾ ਸੁਚੇਤ ਕੀਤਾ ਜਾਂਦਾ। ਥੋੜਾ ਜਿਹਾ ਬੇਨਤੀ ਨੂੰ ਸੁਣਿਓ, ਲਾਵ ਕੀ ਹੈ? ਬਾਣੀ ਚ ਦੋ ਬਚਨ ਆਏ ਆ, ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਏ। ਫੇਰੇ ਵੀ ਬਾਣੀ ਚ ਸ਼ਬਦ ਆ। ਜਿਹੜਾ ਲਾਮ ਸ਼ਬਦ ਆ, ਇਹ ਸਿਰਫ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਲਿਖਿਆ ਆ। ਲਾਮ ਦੇ ਜਦੋਂ ਤੁਸੀਂ ਅੱਖਰੀ ਅਰਥ ਪੜੋਗੇ ਨਾ, ਲਾਮ ਦਾ ਅਰਥ ਆ ਉਹ ਰੱਸੀ, ਉਹ ਲੱਜ ਜਿਹਦੇ ਦੋਵੇਂ ਹਿੱਸੇ ਕਿਸੇ ਚੀਜ਼ ਨਾਲ ਬੱਝ ਜਾਣ। ਜਿਵੇਂ ਸਾਡੇ ਘਰਾਂ ਚ ਕੱਪੜੇ ਫੋਲਣ ਵਾਲੀ ਮਾਨੋ ਰੱਸੀ ਆ, ਉਹਦੇ ਦੋਵੇਂ ਪਾਸੇ ਬੱਝੇ, ਲਾਮ ਉਹਨੂੰ ਕਹਿੰਦੇ ਆ। ਇੱਥੇ ਲਾਮ ਦਾ ਭਾਵ ਅਰਥ ਬਣ ਜਾਏਗਾ, ਉਹ ਰਿਸ਼ਤਾ ਹੈ ਜਿਹਦਾ ਇੱਕ ਹਿੱਸਾ ਸੰਸਾਰ ਨਾਲ ਬੱਝਾ ਅੱਜ, ਤੇ ਦੂਜਾ ਰਿਸ਼ਤਾ ਨਿਰੰਕਾਰ ਦੇ ਨਾਲ ਬੱਝ ਗਿਆ ਆ। ਵਿਆਹ ਮੌਜ ਮੇਲਾ ਨਹੀਂ ਹੈ, ਇਹ ਬੜੀ ਵੱਡੀ ਪਵਿੱਤਰਤਾ ਦੀ ਦਾਤ ਆ ਜਿਹੜੀ ਸਤਿਗੁਰੂ ਦਿੱਤੀ। ਲਾਮ ਆ ਉਹ ਜਿਹੜਾ ਇੱਕ ਰਿਸ਼ਤਾ ਗੁਰੂ ਨਾਲ ਬੱਝ ਗਿਆ, ਇੱਕ ਰਿਸ਼ਤਾ ਸੰਸਾਰ ਨਾਲ ਜੁੜਿਆ ਹੋਇਆ। ਸੰਸਾਰ ਚ ਰਹਿ ਕੇ ਨਿਰੰਕਾਰ ਨਾਲ ਜੁੜਨਾ, ਜੋਗੀਆਂ ਇਸ ਗੱਲ ਦਾ ਤਰਕ ਕੀਤਾ, ਗੁਰੂ ਨਾਨਕ ਸਾਹਿਬ ਅਸੀਂ ਤੇਰੇ ਨਾਲ ਸਹਿਮਤ ਨਹੀਂ ਹਾਂ। ਰੱਬ ਦੇ ਮਿਲਾਪ ਵਿੱਚ ਸਭ ਤੋਂ ਵੱਡਾ ਬੰਧਨ ਜਿਹੜਾ ਉਹ ਪਰਿਵਾਰ ਆ। ਪਰਿਵਾਰ ਵਿੱਚ ਰਹਿ ਕੇ ਬੰਦਾ ਪਰਿਵਾਰ ਨੂੰ ਸਾਂਭੇ, ਬੱਚਿਆਂ ਦੀ ਪਰਵਰਿਸ਼ ਕਰੇ ਕਿ ਰੱਬ ਨਾਲ ਜੁੜੇ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਇਹੀ ਤੁਹਾਡਾ ਭੁਲੇਖਾ ਹੈ। ਕਹਿਣ ਲੱਗਾ ਉਦਾਹਰਣ ਦਿਓ, ਜੋਗੀ ਭੰਗਰ ਮਹਾਰਾਜ ਬਚਨ ਕਿਹਾ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੀਸਾਣੈ, ਸ਼ਬਦ ਸੁਰਤ ਭਾਵ ਸਾਗਰ ਤਰੀਐ ਨਾਨਕ ਨਾਮ ਵਖਾਣੈ। ਮਹਾਰਾਜ ਕਹਿੰਦੇ ਕਮਲ ਪੈਦਾ ਤੇ ਚਿੱਕੜ ਚੋਂ ਹੀ ਹੁੰਦਾ ਹੈ, ਪਰ ਕਮਲ ਪਾਣੀ ਤੋਂ ਨਿਰਲੇ ਪਿਆ। ਮੁਰਗਾਬੀ ਰਹਿੰਦੀ ਪਾਣੀ ਵਿੱਚ ਹੈ, ਪਰ ਪਾਣੀ ਵਿੱਚੋਂ ਹੀ ਉਡਾਰੀ ਭਰ ਜਾਂਦੀ ਹੈ। ਧਿਆਨ ਦਿਓ, ਕਬੂਤਰ ਪਾਣੀ 'ਚ ਡਿੱਗਿਆ ਉਡਾਰੀ ਨਹੀਂ ਭਰ ਸਕੇਗਾ, ਕੋਈ ਪੰਛੀ ਪਾਣੀ 'ਚ ਡਿੱਗਿਆ ਉਡਾਰੀ ਨਹੀਂ ਭਰ ਸਕਦਾ, ਸਿਰਫ ਇੱਕ ਮੁਰਗਾਬੀ, ਕਿਉਂਕਿ ਉਹ ਰਹਿੰਦੀ ਪਾਣੀ 'ਚ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਐਸੀ ਕੌਲ ਕੌਣ ਕਹਿੰਦਾ ਆ, ਗ੍ਰਸਤ ਵਿੱਚ ਰਹਿ ਕੇ ਸੰਸਾਰ 'ਚ ਰਹਿ ਕੇ ਨਿਰੰਕਾਰ ਨਹੀਂ ਮਾਣਿਆ ਜਾ ਸਕਦਾ। ਜਦੋਂ ਪਹਿਲੀ ਲਾਮ ਦੀ ਆਰੰਭਤਾ ਆ, ਬਚਨ ਆਏਗਾ ਹਰ ਪਹਿਲੜੀ ਲਾਮ ਪਰ ਵਿਰਤੀ ਕਰਮ, ਦਿਰੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦਿਰੜੋ ਪਾਪ ਤਜਾਇਆ ਬਲਰਾਮ ਜੀਓ। ਪਰਵਿਰਤੀ ਕਰਮ ਕੀ ਹੈ? ਸੰਸਾਰ ਦੇ ਵਿੱਚ ਬੰਧਨਾਂ ਤੋਂ ਆਜ਼ਾਦ ਹੋ ਕੇ, ਪਾਪਾਂ ਤੋਂ ਮੰਦ ਕਰਮਾਂ ਤੋਂ ਆਜ਼ਾਦ ਹੋ ਕੇ ਕੋਈ ਸੱਚ ਨਾਲ ਜੁੜੇ, ਇਹ ਪਰਵਿਰਤੀ ਕਰਮ ਆ। ਫਿਰ ਜਿਹੜੀ ਪਰਕਰਮਾ ਆ ਉਹਦਾ ਵੇਖੋ ਕਿੱਡਾ ਵੱਡਾ ਸਿਧਾਂਤ ਆ। ਥੋੜਾ ਜਿਹਾ ਪਿਛੋਕੜ 'ਚ ਜਾਇਓ, ਹਰ ਧਰਮ ਦੇ ਵਿੱਚ ਨਾ ਵਿਆਹ ਵੇਲੇ ਗਵਾਹ ਦਾ ਹੋਣਾ ਬੜਾ ਜ਼ਰੂਰੀ ਆ। ਇਸਲਾਮ ਦੇ ਵਿੱਚ ਜਦੋਂ ਮੌਲਵੀ ਜੀ ਵਿਆਹ ਕਰਦੇ ਆ, ਨਿਕਾਹ ਕਰਦੇ ਆ, ਉਹ ਆਪਣੇ ਮੰਤਰ ਪੜ੍ਹ ਕੇ ਜਾਂ ਆਪਣੇ ਜਿੰਨੇ ਕੁਰਾਨ ਦੇ ਬੋਲ ਆ ਅਦਾ ਕਰਦੇ ਆ, ਉਹ ਕਹਿੰਦੇ ਆ ਭਾਈ ਆਪੋ ਆਪਣੇ ਗਵਾਹ ਲਿਆਓ। ਦੋਨੋਂ ਜਣੇ ਤਿੰਨ ਗਵਾਹ ਲੜਕੇ ਵਾਲੇ ਪਾਸਿਓਂ ਪਹਿਲਾਂ ਗਵਾਹੀ ਦਿੰਦੇ ਆ, ਚਲੋ ਭਾਵੇਂ ਸਿਗਨੇਚਰ ਹੋ ਜਾਂਦੇ ਹੈ ਤੇ ਗਵਾਹ ਆ ਨਾ। ਤਿੰਨ ਜਣੇ ਲੜਕੀ ਵਾਲੇ ਪਾਸਿਓਂ ਗਵਾਹੀ ਦਿੰਦੇ ਆ ਤੇ ਉਹ ਕਹਿੰਦੇ ਨਿਕਾਹ ਸੰਪੂਰਨ ਆ। ਹਿੰਦੂਇਜ਼ਮ ਦੇ ਵਿੱਚ ਸੱਤ ਫੇਰੇ ਆ, ਚਾਰ ਵਿੱਚ ਲੜਕਾ ਅੱਗੇ ਲੱਗੇਗਾ, ਤਿੰਨਾਂ ਵਿੱਚ ਲੜਕੀ ਅੱਗੇ ਲੱਗੇਗੀ। ਇੱਕ ਵੱਖਰਾ ਸਿਧਾਂਤ ਹੈ, ਆਪਾਂ ਉਸ ਪਾਸੇ ਨਹੀਂ, ਸਿਰਫ ਉਦਾਹਰਨ ਹੈ। ਪਰਕਰਮਾ ਕਿਉਂ? ਉਹ ਪਰਕਰਮਾ ਕਰਦੇ ਅੱਗ ਦੀਆਂ। ਰਿਗਵੇਦ ਇਸ ਗੱਲ ਨੂੰ ਕਹਿੰਦਾ ਹੈ, ਰਿਗਵੇਦ ਦਾ ਅਧਿਆਇ ਆ ਬਕਾਇਦਾ ਇਸ ਸੰਬੰਧੀ, ਕਿ ਜਿਹੜੀ ਅੱਗ ਆ ਉਹ ਦੇਵੀ ਦੇਵਤਿਆਂ ਦੀ ਜ਼ੁਬਾਨ ਆ, ਜ਼ੁਬਾਨ ਦੀ ਗਵਾਹੀ ਆ। ਉਹਦੇ ਵਿੱਚ ਬਕਾਇਦਾ ਘਿਓ ਜਾਂ ਕਈ ਪਦਾਰਥ ਤਿਲ ਸੁੱਟੇ ਜਾਂਦੇ ਆ, ਫੇਰਾ ਨਾਲ ਹੋਇਆ ਜੇ ਹੋ ਜਾਂਦਾ ਪੂਰਾ, ਔਰ ਕਿਹਾ ਜਾਂਦਾ ਵੀ ਵਿਆਹ ਸੰਪੂਰਨ ਆ। ਗਵਾਹੀ ਕਿਹਦੀ ਆ? ਦੇਵੀ ਦੇਵਤਿਆਂ ਦੀ ਜ਼ੁਬਾਨ ਅਗਨੀ ਦੀ। ਇਸੇ ਤਰ੍ਹਾਂ ਈਸਾਈਅਤ ਦੇ ਵਿੱਚ ਹੈ, ਉਹਨਾਂ 'ਚ ਬੇਸ਼ੱਕ ਬਹੁਤਾ ਪੇਪਰ ਵਰਕ ਆ, ਪਰ ਜਿਹੜਾ ਗਿਰਜ਼ਾ ਘਰ ਦਾ ਮੁਖੀ ਹੈ, ਫਾਦਰ ਹੈ, ਗਿਰਜ਼ਾ ਘਰ ਦਾ ਸੰਚਾਲਕ ਹੈ, ਉਹ ਗਵਾਹੀ ਦਏਗਾ ਦੋਨਾਂ ਦੇ ਪਰਿਵਾਰਾਂ ਦੀ ਤੇ ਵਿਆਹ ਪੂਰਾ ਆ। ਪਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੋਂ ਬਲਿਹਾਰ ਜਾਈਏ, ਇੱਥੇ ਕਿਸੇ ਬੰਦੇ ਦੀ ਗਵਾਹੀ ਨਹੀਂ ਹੈ। ਗੁਰਮੁਖ ਪਿਆਰਿਆਂ ਬਹਿਣਾ ਰਾਗੀ ਸਿੰਘਾਂ ਨੇ, ਭਾਈ ਸਾਹਿਬ ਨੇ ਤਾਬਿਆ ਬਹਿ ਕੇ ਬਾਣੀ ਪੜ੍ਹਨੀ ਹੈ, ਪਰ ਗਵਾਹੀ ਨਹੀਂ ਕਿਸੇ ਬੰਦੇ ਦੀ ਹੋਣੀ, ਗਵਾਹੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹੋਣੀ ਹੈ। ਪਰਕਰਮਾ ਗੁਰੂ ਗ੍ਰੰਥ ਸਾਹਿਬ ਦੀਆਂ ਹੀ ਹੋਣੀਆਂ ਚਾਰੇ, ਔਰ ਸਾਡੇ ਚਾਰਾਂ ਦੇ ਵਿੱਚ ਲੜਕਾ ਅੱਗੇ ਹੈ ਔਰ ਲੜਕੀ ਪਿੱਛੇ ਹੈ। ਚਾਰ ਪਰਕਰਮਾ, ਔਰ ਪਰਕਰਮਾ ਏਡੀ ਵੱਡੀ ਦਾਤ ਆ ਜੀ, ਸਾਰਾ ਜੱਗ ਪਰਕਰਮਾ ਦੇ ਵਿੱਚ ਆ। ਸੂਰਜ ਪਰਕਰਮਾ 'ਚ ਆ, ਧਰਤੀ ਪਰਕਰਮਾ 'ਚ ਆ, ਚੰਦਰਮਾ ਪਰਕਰਮਾ 'ਚ ਆ, ਗ੍ਰਹਿ ਪਰਕਰਮਾ ਦੇ ਵਿੱਚ ਆ, ਸਭ ਜਿਹੜੇ ਉਹ ਪਰਕਰਮਾ ਦੇ ਵਿੱਚ ਆ। ਜਿਸ ਦਿਨ ਪਰਕਰਮਾ ਮੁੱਕ ਗਈ ਉਸ ਦਿਨ ਦੁਨੀਆ ਹੀ ਖਤਮ ਹੋ ਜਾਏਗੀ। ਗੁਰੂ ਦੇ ਇਰਦ ਗਿਰਦ ਪਰਕਰਮਾ, ਗੁਰੂ ਦੀ ਗਵਾਹੀ। ਔਰ ਜਦੋਂ ਵਿਆਹ ਕਾਰਜ ਸੰਪੂਰਨ ਹੁੰਦਾ ਹੈ, ਬੱਚੀ ਦੀ ਡੋਲੀ ਤੁਰਦੀ ਹੈ ਨਾ, ਇਤਿਹਾਸ ਦਾ ਇੱਕ ਬੋਲ ਕਹਿ ਕੇ ਮੈਂ ਸਮਾਪਤੀ ਕਰਦੇ ਹਾਂ। ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ, ਮੀਰੀ ਪੀਰੀ ਦੇ ਦਾਤੇ, ਉਹਨਾਂ ਦੀ ਪੁੱਤਰੀ ਦਾ ਵਿਆਹ ਹੋਇਆ ਬੀਬੀ ਵੀਰੋ ਜੀ ਦਾ, ਭਾਈ ਸਾਹਿਬ ਭਾਈ ਸਾਧੂ ਜੀ ਨਾਲ। ਜਦੋਂ ਵਿਆਹ ਹੋਇਆ, ਆਨੰਦ ਕਾਰਜ ਸੰਪੂਰਨ ਹੋ ਗਏ, ਉਦੋਂ ਬਰਾਤਾਂ ਰਾਤਾਂ ਰਹਿੰਦੀਆਂ ਸਨ, ਸਵੇਰੇ ਜਦੋਂ ਡੋਲੀ ਵਿਦਿਆ ਹੋਣ ਲੱਗੀ ਨਾ, ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਆ ਸਿੱਖਾਂ ਦੇ ਛੇਵੇਂ ਪਾਤਸ਼ਾਹ, ਮਹਾਰਾਜ ਆਪਣੇ ਇੱਕ ਕਲਾਵੇ ਦੇ ਵਿੱਚ ਆਪਣੀ ਧੀ ਰਾਣੀ ਬੀਬੀ ਵੀਰੋ ਨੂੰ ਲਿਆ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜਦੋਂ ਡੋਲੀ 'ਚ ਬਿਠਾਉਣ ਲੱਗੇ ਨਾ, ਮਹਾਰਾਜ ਦੀਆਂ ਅੱਖਾਂ ਭਰ ਗਈਆਂ। ਸੱਚੇ ਪਾਤਸ਼ਾਹ ਦਾ ਦੇ ਅੱਗੇ ਬੀਬੀ ਵੀਰੋ ਹੱਥ ਜੋੜੀ, ਨਾ ਚਾਹੁੰਦਿਆਂ ਹੌਕਾ ਨਿਕਲ ਗਿਆ। ਮਹਾਰਾਜ ਕਹਿੰਦੇ ਆ, ਧੀਏ ਇਹ ਜਿਹੜੇ ਤੇਰੇ ਅੱਖਾਂ ਚੋਂ ਡਿੱਗਦੇ ਹੰਝੂ ਆ, ਇਹ ਪਿਆਰ ਦੇ ਆ, ਪਰ ਪੁੱਤ ਇਹ ਸੰਸਾਰ ਹੈ, ਤੈਨੂੰ ਸਹੁਰੇ ਘਰ ਵਸਣਾ ਪਏਗਾ। ਕਹਿਣ ਲੱਗੀ, ਮਹਾਰਾਜ ਤੁਸੀਂ ਮੇਰੇ ਪਿਤਾ ਵੀ ਹੋ, ਤੁਸੀਂ ਮੇਰੇ ਸਤਿਗੁਰੂ ਵੀ ਹੋ, ਇੱਕ ਬੇਨਤੀ ਕਰਾਂ, ਮੈਨੂੰ ਐਸਾ ਉਪਦੇਸ਼ ਦਿਓ, ਮੈਂ ਸੰਸਾਰ ਵਿੱਚ ਸਹੁਰੇ ਘਰ ਵਸਦਿਆਂ ਨਿਰੰਕਾਰ ਨਾਲ ਜੁੜ ਜਾਵਾਂ। ਔਰ ਜਦੋਂ ਵੀ ਅਸੀਂ ਇਹ ਇਤਿਹਾਸ ਪੜ੍ਹਦੇ ਹਾਂ, ਮੈਂ ਕਹਿੰਦਾ ਹਰ ਬਾਪ ਆਪਣੀ ਬੱਚੀ ਨੂੰ, ਬੱਚੇ ਨੂੰ ਇਹ ਸੁਨੇਹਾ, ਇਹ ਮੈਸੇਜ ਜ਼ਰੂਰ ਦੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆ, ਸੁਣ ਪੁੱਤਰੀ, ਸੁਣ ਬੇਟਾ, ਮੈਂ ਤੁਝੇ ਸੁਣਾਊਂ, ਪਤ ਕੀ ਮਹਿਮਾ ਕਹਿ ਤੱਕ ਗਾਊਂ, ਪਤ ਸੇਵਕ ਕੀ ਸੇਵਾ ਸਫਲੀ, ਪਤ ਬਿਨ ਔਰ ਕਰੇ ਸਭ ਨਿਫਲੀ, ਗੁਰ ਜਨ ਕੀ ਇੱਜ਼ਤ ਬਹੁ ਕਰਨੀ, ਸਾਸ ਸੇਵ ਰਿਦ ਮਾਹੀ ਸੋ ਧਰਨੀ। ਮਹਾਰਾਜ ਨੇ ਸੁਨੇਹਾ ਦਿੱਤਾ ਆਪਣੀ ਪੁੱਤਰੀ ਬੀਬੀ ਵੀਰੋ ਨੂੰ, ਮੇਰੀ ਇਹ ਧੀਏ, ਸਭ ਤੋਂ ਅਹਿਮ ਰਿਸ਼ਤਾ ਤੇਰਾ ਤੇਰੇ ਪਤੀ ਨਾਲ ਹੈ। ਸੁਣ ਬੇਟਾ ਮੈਂ ਤੁਝੇ ਸੁਣਾਊਂ, ਪਤ ਕੀ ਮਹਿਮਾ ਕਹਿ ਤੱਕ ਗਾਊਂ, ਪਤ ਕੀ ਸੇਵਕ ਸੇਵਾ ਸਫਲੀ, ਪਤੀ ਦੀ ਸੇਵਾ ਵਿੱਚ ਹਾਜ਼ਰ ਰਹਿਣਾ, ਪਤ ਬਿਨ ਔਰ ਕਰੇ ਸਭ ਨਿਫਲੀ, ਗੁਰ ਜਨ ਕੀ ਇੱਜ਼ਤ ਬਹੁ ਕਰਨੀ, ਘਰ ਦੇ ਵਿੱਚ ਆਏ ਹੋਏ ਨੂੰ ਗੁਰੂ ਦੀ ਸੰਗਤ ਸਮਾਨ ਜਾਣਨਾ, ਸਾਸ ਸੇਵ ਰਿਦ ਮਾਹੇ ਸੋ ਧਰਨੀ, ਸੱਸ ਤੇ ਸਹੁਰੇ ਨੂੰ ਮਾਪਾ ਮੰਨਦਿਆਂ ਹੋਇਆਂ ਮਾਪਿਆਂ ਵਰਗਾ ਸਤਿਕਾਰ ਦੇਣਾ। ਮਾਂ ਦਮੋਦਰੀ ਜੀ, ਮਹਾਰਾਜ ਜੀ ਦੀ ਪਤਨੀ, ਬੀਬੀ ਵੀਰੋ ਦੇ ਮਾਤਾ ਜੀ, ਉਹਨਾਂ ਕੋਲੋਂ ਇਹ ਵਿਛੋੜਾ ਝੱਲਣਾ ਬੜਾ ਔਖਾ ਹੋਇਆ, ਕਿਉਂਕਿ ਇਕਲੌਤੀ ਬੇਟੀ ਸੀ ਗੁਰੂ ਹਰਗੋਬਿੰਦ ਸਾਹਿਬ ਦੀ, ਬੀਬੀ ਵੀਰੋ। ਮਾਂ ਦਮੋਦਰੀ ਜੀ ਨਾਲੇ ਹੌਕਾ ਲੈਂਦੇ ਆ, ਨਾਲੇ ਬਚਨ ਕਰਦੇ ਆ, ਸੁਣ ਪੁੱਤਰੀ ਪ੍ਰਾਨਣ ਤੇ ਪਿਆਰੀ, ਜਿਸ ਤੇ ਬੈਸ ਬਿਤੇ ਸੁਖਕਾਰੀ, ਮੇਰੀਏ ਧੀਏ ਸਾਰੀ ਉਮਰ ਤੇਰੀ ਸੌਖੀ ਲੰਘੇ, ਤੈਨੂੰ ਗੁਣ ਦੱਸਾਂ, ਪ੍ਰਭਾਤੈ ਉੱਠ ਕਰ ਮਜਨ ਕਰੀਓ, ਗੁਰਬਾਣੀ ਕੋ ਮੁੱਖ ਤੇ ਰਰੀਓ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ, ਹਮੇਸ਼ਾ ਬਾਣੀ ਨੂੰ ਪੱਲੇ ਬੰਨ੍ਹ ਕੇ ਰੱਖਣਾ, ਬਾਣੀ ਨਾਲ ਜੁੜਦੇ ਰਹਿਣਾ। ਗੁਰਬਾਣੀ ਕੋ ਮੁੱਖ ਤੇ ਰਰੀਓ, ਮੋਹੇ ਢਿੱਗ ਉਪਾਲੰਭ ਨਾ ਆਵੇ, ਪੁੱਤਰ ਆਪਣੀ ਜ਼ਿੰਦਗੀ ਨੂੰ ਗੁਰੂ ਦੇ ਆਸ਼ੇ ਅਨੁਸਾਰ ਚਲਾਉਂਦੇ ਰਹਿਣਾ, ਇਹ ਸਾਡਾ ਸਿੱਖੀ ਦਾ ਸਿਧਾਂਤ ਹੈ, ਆਨੰਦ ਕਾਰਜ ਦੀ ਵੱਡੀ ਮਰਿਆਦਾ ਹੈ। ਮਾਲਕ ਮਿਹਰਬਾਨ ਹੋਵੇ, ਸੰਗਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜ ਚੁੱਕੀ ਹੈ। ਔਰ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸਵਰਨਜੀਤ ਸਿੰਘ ਜੀ ਪਟਿਆਲੇ ਵਾਲੇ, ਆਨੰਦ ਕਾਰਜ ਦੀ ਮਰਿਆਦਾ ਸੰਬੰਧੀ ਅੰਮ੍ਰਿਤ ਬਾਣੀ ਦੇ ਕੀਰਤਨ ਦੇ ਨਾਲ ਆਪ ਜੀ ਨੂੰ ਨਿਹਾਲ ਕਰਨਗੇ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।